मरने करके एक निर्णय के जगत के अंदर कोई किसी का नहीं है कि मरने करके देख ले, कोई कारण कोई नहीं सर, जितनी ठोक बजाए कोई सर कोई नहीं ठोक बजा के देख ली, कोई किसी का नहीं है। कोई कोई न है कि कोई किसी का नहीं है, जिन्हें काजी की सास नहीं होती है कि काजी से तो लड़की ने हो गया बहुत बड़ा कितने रोग, बहुत बड़ा लड़की ठीक ना होना चाहते, काजी साहब तो होर कोई है नहीं सी, लड़का है नहीं सी, लड़की पुत्र मिल गई प्यारी, जो कद सारा दिन खुदा की इबादत कर लगा तो कोई गल कही होता, यार खुदा हे मेरे अल्लाह मैंने चकला मेरी लड़की तक रहे, मेरी धी तक रहे, मैंने चकला उन्हें थोड़ा सारा दिन बंदगी करके बादशाह गेड़ा खुलगा रही सी, फाड़क फुड़क नहीं सी होंगी, पुराने घर ही होंगे सी, खुलगाड़ा ही होंगे पिया से गेड़ा पिया हूं, ऐसा कहना वर्त्या कि काजी के गवांढ के तेली का घर, तेली का कोलू भी चलने वाला बहुत खुल गया कितने रात में, गर्मी की मौसम पानी भी लगी प्यास उन्हें बहुत पानी भालदा भालदा ए घर साज का घर से उठे जा बड़िया खुल के तो पानी पीन लगा, पानी कितने रंगण च तांबे का रंगण से जरा कि हेठा सी पानी तो जोर ला ला के सिंह पूरा सिर साफ जी बड़ा टैट जा होकर पानी के लालच के पानी हेठा नहीं गया तो अपने मूह हेठा कर नहीं गया, पानी तो पी लिया पर दर्द का सिर बच गया, जब दर्द ने चुकया मूह तो अखा तो देर हट गया, मूहे आ गया तांबे का रंगण, जितने चले खर खर होती जाए तो मैं तांबा खड़के सिंह खर कहने वो बहुत नहीं दिशा का आया, तेली का घर का दिशा ना तो काजी के घर जा बड़ा मेरा एक मूह है ही कुछ नहीं दिसदा, तांबे का रंग सी ना मूह ना सिर ना अखा कुछ भी नहीं दिसदा, जब खरड़ खरड़ हो रही काजी उभर गया उठा, जब देखा ध्यान ना हनेरा सी दिखे तो है ना, कहना उठो कहने भी खुदा का फेस आ गया तो लैन वास्ते, मैं सारा दिन कहना रहा भी मैंने चक लाएगा, तो कुदरती बहुत हो गया सीधा काजी देव जी मार के छाल और जाख लिया, कहना ये खुदा के फेस मेरी कुड़ी का मुंडा तो इधर रह गया, तू मेरे फेस कहने वास्ते आने मेरे घर देखे गए निर्णय करके देख लिया, तो भावे कोई ना कोई किसी का नहीं है, मैं तो आए तो निकल जाते सारे बस एक रंगगुरु की बंदगी है, सतगुरु महाराज कहते हैं तो इस बंदगी राखो मन माहे मन दे रखो वाहगुरु की बंदगी, हमेशा वाहगुरु की भगती करो,
जागृत ना सब झूठ है जान लिहोरे मीता,
जगती जी रचना है सब झूठ है, हे गुरु सिख मित्र ते जान लो जो मैं कह रहे हो ये द्वारा जान लो इस गल निश्चय कर लो संसार झूठा है, जान रहे हो भी हे मेरे मित्र जान लगो,
मह नानक सिर ना रहे ज्यो बालो के पेता,
तेरे सिर नहीं रहना जिमे बालू नाम है रेते का, रेते दंधा कि ठहर जान गिया, रेती दंधा नहीं बहुत देर ठहर दी, इस करके जो वालू की भीत भीत कंध है रेते की कंध नहीं ठहर सकती, शरीर में भी एक नहीं ठहर है, रेते की कंध है सारा संसार, इन्हें नहीं रहना, यह एक शिमरित जाना है, इन्होंने भाई निके बच्चों बेनती करके इधर भेजे जिधर आए न कम अगर थोड़ा जहां रहा नहीं इन्होंने बिगाड़ देना, बच्चों ज्ञान नहीं होंगे जहां इन्होंने बिठाओ धुप्पे जे धुप्पे बैठे आराम ना बैठे चाण आराम कर देना, सो ये साथ प्यार जी प्यार तो भेज दो, हाँ जी तो सतगुरु महाराज कहते हैं कहो नानक स्थिर नहीं रहे स्थिर नहीं रहे, जिन्हें जिंदालू की भीत जिन्हें रेते की कंध शरीर भी तेरी रेते की कंध है, एक कानी है रेते का पानी का गड़गड़ा कह लू रेते की कंध कह लै अनिस्तर है हमेशा नहीं रहना, जो जी सो यह सात जी इतने तक ही 58 श्लोक हो गए, ਦੋਨਾਂ ਵੀ ਚੱਲਦੇ ਨੇ ਸਾਰੇ। 55 ਸਲੋਕ ਲਿਖ ਕੇ ਸਤਿਗੁਰੂ ਮਹਾਰਾਜ ਨੇ ਇਹ ਚਿੱਠੀ ਇਹਦੇ ਮਨ ਪ੍ਰਤੀ ਲਾਇਨ ਧਿਆਨ ਕੇ ਇਤਿਹਾਸ ਦੇ ਨਾਲ ਨਾਲ ਚੱਲਣੇ ਇਹ ਗੱਲ ਕਥਾ। ਇਸ ਲਈ ਮੇਰੇ ਮਨਾਂ ਦੇ ਸਲੋਕਾਂ ਦੀ ਔਖੀ ਹੈ, ਧਿਆਨ ਇੱਕ ਰੱਖਣੇ ਫਿਰ ਤਾਂ ਸਹੀ ਗੱਲ ਨਵੀਂ ਕਥਾ ਤੇ ਧਿਆਨ ਕੱਟ ਗਿਆ ਫਿਰ ਸਮਝ ਰਹੇ ਹੋ। ਇਹ ਸਿੱਖ ਦੇ ਅਨੰਦਪੁਰ ਸਾਹਿਬ ਤੇ ਭਾਈ ਉਦੇ ਰਿਫੌਰ ਔਰ ਭਾਈ ਸਾਹਿਬ ਚੰਦ ਦੀ ਜਾਣਕਾਰੀ ਗੁਰੂ ਗੋਬਿੰਦ ਬਾਦਸ਼ਾਹ ਨੇ ਭੇਜਿਆ ਸੀ ਤੇ ਉਹਨੂੰ ਸਤਿਗੁਰੂ ਮਹਾਰਾਜ ਨੇ ਇਹ 55 ਸਲੋਕ ਲਿਖ ਕੇ ਇਹਨੂੰ ਫੜਾ ਦਿੱਤੇ ਤੇ ਇਹਨੂੰ ਫੜਾ ਕੇ ਕਹਿੰਦੇ ਭਾਈ ਇਹ ਕਰੇ ਇਹ 55 ਸਲੋਕ ਨੇ ਜਿਹੜੇ ਇਹ ਮੇਰੀਆਂ ਸਿੱਖ ਸੰਗਤਾਂ ਵਾਸਤੇ ਹੈ। ਸਿੱਖ ਦੇ ਅੱਖਾਂ ਚ ਪਾਣੀ ਆ ਗਿਆ, ਸਤਿਗੁਰੂ ਇੰਨੇ ਮਰਮੇਰ ਹੋ ਗਏ, ਸਿੱਖਾਂ ਵਾਸਤੇ ਤਾਂ ਇੰਨਾ ਕੁਛ ਲਿਖ ਦਿੱਤਾ, ਤੁਹਾਡੀ ਮਾਤਾ ਨਾਨਕੀ ਬੜੀ ਬਿਰਧ ਅਵਸਥਾ ਹੈ ਮਹਾਰਾਜ। ਜਦੋਂ ਮੈਂ ਚੱਲਿਆ ਸੀ ਮਾਤਾ ਨਾਨਕੀ ਨੇ ਕਿਹਾ ਸੀ ਮੇਰੇ ਪੁੱਤਰ ਨੂੰ ਕਹਿਣਾ ਮੇਰੇ ਮਨ ਦੀ ਅਵਸਥਾ ਨੂੰ ਮੇਰਾ ਪੁੱਤਰ ਜਾਣਦਾ ਹੈ, ਇਕਲੌਤਾ ਬੇਟਾ ਮੇਰਾ ਸੰਸਾਰ ਦੇ ਕਾਗਜ਼ ਨਹੀਂ ਗਿਆ ਪਰ ਮੇਰਾ ਮਨ ਪੁੱਤਰ ਦੇ ਦਰਸ਼ਨ ਨੂੰ ਤਰਸਦਾ। ਔਰ ਸੱਚੇ ਪਾਤਸ਼ਾਹ ਤੁਹਾਡੀ ਧਰਮਸ ਪਤਨੀ ਮਾਤਾ ਗੁਜਰ ਕੌਰ ਇਹਦੇ ਬੜੇ ਦਰਾਗ ਵਿੱਚ ਸਨ, ਉਹਨਾਂ ਨੇ ਵੀ ਕਿਹਾ ਸੀ ਮੇਰੇ ਵੱਲੋਂ ਮੇਰੇ ਸਵਾਮੀ ਗੁਰੂ ਨੂੰ ਮੇਰੇ ਪਤੀ ਨੂੰ ਨਮਸਕਾਰ ਕਰਨੀ ਚੰਗਾ ਕਿਵੇਂ ਕਰਨੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਚੰਗਾ ਸਿੱਖ ਠਹਿਰਜਾ ਕਿ ਇਹ ਗੱਲ ਹੈ ਤਾਂ ਮੇਰੀ ਮਾਤਾ ਨੂੰ ਕਹਿਣਾ ਕਲਮ ਫੇਰ ਚੁੱਕ ਲਈ ਸਤਿਗੁਰਾਂ ਨੇ 55 ਸਲੋਕਾਂ ਦੀ ਰੁਕਦੀ ਸੀ ਕਲਮ ਫੇਰ ਚੁੱਕ ਲਈ। ਉਸ ਵੇਲੇ ਆਪਣੀ ਮਾਤਾ ਨੂੰ ਮਾਤਾ ਨਾਨਕੀ ਪ੍ਰਤੀ 50 ਤੇ 51 ਕੁੱਲ ਸਲੋਕ ਜਿਹੜੇ 57 ਅਨੁਸਾਰ ਸਿੰਘ ਜੀ ਨਵੇਂ ਮਹੱਲੇ ਦੇ 55 ਸਲੋਕ ਇਹਨਾਂ ਚੋਂ ਗੁਰਸਿੱਖਾਂ ਪ੍ਰਤੀ ਨੇ ਤੇ 2 ਸਲੋਕ ਨੇ ਜਿਹੜੇ 50 ਔਰ 51 ਜਿਹਨਾਂ ਦੀ ਹੁਣ ਕਥਾ ਹੋ ਰਹੀ। ਇਹ ਦੋਵੇਂ ਮਾਤਾ ਨਾਨਕੀ ਜੀ ਵਾਸਤੇ ਉਪਦੇਸ਼ ਆਪਣੀ ਮਾਤਾ ਨੂੰ ਗਿਆਨ ਕਰਾ ਰਹੇ ਨੇ, ਕਹਿੰਦੇ ਹੇ ਮਾਤਾ ਮੈਂ ਇਹ ਸਿੱਖ ਤੋਂ ਸੁਣਿਆ ਤੂੰ ਇੰਨਾ ਮੋਹ ਕਰ ਰਹੀ ਹੈ, ਕਿਉਂ ਕਰ ਰਹੀ ਹੈ? ਸੰਸਾਰ ਤੋਂ ਬਿਨ ਸੁਨਹਾਰ ਹੈ, ਅਨੇਕਾਂ ਮਨਾਂ ਦੇ ਪੁੱਤਰ ਮਨ ਦੇ ਸਾਹਮਣੇ ਜਾ ਰਹੇ ਨੇ, ਮੈਂ ਕੋਈ ਨਵੀਂ ਰੀਤ ਨਹੀਂ ਹੈ ਪਾਈ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਮਾਂ ਦੇ ਸਾਹਮਣੇ ਪੁੱਤਰ ਨਹੀਂ ਮਿਲਿਆ, ਤੇਰੀ ਮਾਣ ਹੋਣਾ ਚਾਹੀਦਾ, ਤੇਰੀ ਕੁੱਖ ਨੇ ਇਹ ਮਾਤਾ ਨਾਨਕੀ ਤੇਰੀ ਕੁੱਖ ਨੇ ਹਿੰਦੁਸਤਾਨ ਵਿੱਚ ਧਰਮ ਕਾਇਮ ਰੱਖ ਲਿਆ ਹਿੰਦੂਆਂ ਦਾ, ਤੇਰੀ ਕੁੱਖ ਨੂੰ ਸਦਾ ਹਿੰਦੂ ਧਰਮ ਯਾਦ ਕਰਦਾ ਰਹੇਗਾ, ਜੇ ਅੱਜ ਤੇਰੀ ਕੁੱਖ ਉੱਗ ਰਹੀ ਹੈ ਤਾਂ ਸੰਸਾਰ ਵਸ ਰਿਹਾ ਹੈ। ਖਿਆਲ ਨਾ ਕਰ ਮਾਤਾ, ਬੜੇ ਪਿਆਰ ਦੇ ਨਾਲ ਕਹਿਣ ਲੱਗੇ ਹੇ ਮਾਤਾ ਦੇਖਣਾ ਕਰ
ਗਯੋ ਰਾਵਣ ਗਯਾ ਜਾ ਕੋ ਬਹ ਪਰਵਾਰ,
ਕਹਿੰਦੇ ਮਾਤਾ ਜਰਾ ਵੇਖਣਾ ਕਰ ਇਹ ਸੰਸਾਰ ਦੇ ਅੰਦਰ ਕਦੇ ਰਾਮ ਜੀ ਆਏ, 10,000 ਬਰਸ ਰਾਜ ਕੀਤਾ, ਕੈਦ ਪ੍ਰੀਤ ਰਹੇ ਔਰ ਜਿਨ੍ਹਾਂ ਦੇ ਪ੍ਰਤਾਪ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਵਿੱਚ ਲਿਖੀ, ਭਾਈ ਗੁਰਦਾਸ ਨੇ ਆਪਣੀ ਰਚਨਾ ਦੇ ਅੰਦਰ ਲਿਖੀ ਕਿ ਰਾਮ ਚੰਦ ਨੌ ਲੈਂਦੇ ਆ, ਤਿੰਨ ਹੱਤਿਆ ਤੇ ਹੋਏ ਨਿਰਾਲੇ। ਕਹਿੰਦੇ ਮਹਾਰਾਜ ਜੀ ਦਸਰ ਤੋਂ ਅਚਨ ਚੇਤ ਸਰਗਣ ਮਰ ਗਿਆ ਸੀ, ਸਰਗਣ ਦੇ ਮਰਨ ਨਾਲ ਦੀ ਮਾਂ ਤੇ ਅੰਨੇ ਅੰਦਰਾ ਅੰਨੀ ਉਹ ਵੀ ਮਰ ਗਏ, ਤਿੰਨ ਹੱਤਿਆ ਲੱਗ ਗਈਆਂ ਮਹਾਰਾਜ ਜੀ ਦਸਰਥ ਨੂੰ, ਤਿੰਨ ਹੱਤਿਆ ਸਨ। ਕਹਿੰਦੇ ਤਾਂ ਜਦੋਂ ਉਹਨਾਂ ਨੇ ਘਰ ਰਾਮ ਜੀ ਨੇ ਜਨਮ ਲਿਆ, ਜਦੋਂ ਨਾਮਕਰਨ ਕੀਤਾ ਗੁਰੂ ਵਸਿਸ਼ ਨੇ, ਕਹਿੰਦੇ ਰਾਮ ਚੰਦ ਨਾਂ ਲੈਂਦੇ ਆ, ਰਾਮ ਚੰਦ ਨਾਂ ਲੈਂਦੇ ਆ, ਤਿੰਨ ਹੱਤਿਆ ਤੇ ਹੋਏ ਨਿਰਾਲੇ, ਉਹ ਤਿੰਨੇ ਹੱਤਿਆ ਦਾ ਦੋਸ਼ ਲੈ ਗਿਆ ਸੀ। ਉਹ ਰਾਮ ਜਿਸ ਨੇ ਵੱਡੇ ਵੱਡੇ ਰਾਕਸ਼ ਨੂੰ ਮਾਰਨੇ ਕੀਤਾ, ਕਹਿੰਦੇ ਮਾਤਾ ਇੱਕ ਦਿਨ ਉਹ ਰਾਮ ਵੀ ਸੰਸਾਰ ਤੋਂ ਗਏ ਚਲਾ ਗਿਆ। ਰਾਮ ਕਥਾ ਜੁਗ ਜੁਗ ਤਲ ਸਭ ਨੂੰ ਭਾਗਤ ਨੇ, ਤੇ ਸੋਗ ਵਾਸ ਰਹਿਣ ਕਰਿਆ ਉਹ ਵੀ ਸਵਰਗ ਵਾਸ ਹੋ ਗਿਆ ਸਗਲੀ ਪੁਰੀ ਸਮੇਤ। ਇਸ ਲਈ ਦੂਸਰਾ ਹੈ ਰਾਵਣ ਇਸ ਸੰਸਾਰ ਵਿੱਚ ਬਹੁਤ ਵੱਡਾ ਜੇਲਾ ਹੋਇਆ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀ ਅਨੁਭਾਤੀ। ਕੈਸਾ ਪ੍ਰਤਾਪੀ ਸੀ, ਚੰਦ ਸੂਰਜ ਜਾ ਕੇ ਤਖ਼ਤ ਰਸੋਏ, ਛੋਟੀ ਜੀ ਬਾਤ ਨਹੀਂ, ਇੰਦਰ ਵਰਗੇ ਸਮਰਾਟ ਜੀ ਦੇ ਬੂਟੇ ਚ ਪਾਣੀ ਪਾਉਣ ਵਾਲੇ ਅਨਿਹਾਰੇ ਰੱਖੇ ਹੋਏ ਸਨ। ਇੰਦਰ ਬਾਦਸ਼ਾਹ ਕਾਲ ਪਾਵੇ ਨਾ ਬਣੇ ਅਸੀਂ ਜਿਸਨੇ, ਪਰ ਜਿਹੜਾ ਕਦੇ ਮਾਣ ਦੇ ਨਾਲ ਕਹਿੰਦਾ ਸੀ ਮੰਦੋਦਰੀ ਨੇ ਕਿ ਤੂੰ ਇਸਤਰੀ ਜਾਤੀ ਦੀ ਹੋਣ ਕਰਕੇ ਘਬਰਾ ਰਹੀ ਹੈ, ਤੂੰ ਕਦੇ ਮੇਰਾ ਪ੍ਰਤਾਪ ਨਹੀਂ ਵੇਖਿਆ, ਚੌਰ ਪਿੰਡਰੰ ਕਰੂੰ ਸ਼ਤਰ ਸੂਰੰ ਕਰੂੰ ਵੇਦ ਬ੍ਰਹਮੇ ਰਹੂੰ ਦਵਾਰ ਮੇਰੇ। ਇਹ ਮੰਦੋਦਰੀ ਦਸਮ ਪਾਤਸ਼ਾਹ ਲਿਖਦੇ ਨੇ ਸਾਰੀ ਕਥਾ, ਚੰਦਰਮਾ ਚੌਰ ਗਰਦਾਰੀ ਕਰਦਾ, ਸੂਰਜ ਛਤਰ ਫੜ ਕੇ ਚੱਲਦਾ, ਵੇਦ ਬ੍ਰਹਮੇ ਮੇਰੇ ਦੁਆਰੇ ਤੇ ਖੜ ਕੇ ਉਹਦੀਆਂ ਰੀਤਾਂ ਸੁਣਾਉਂਦਾ, ਤਾਕ 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 ਤਾਲਕ ਕਰਨ ਰਸੋਈ ਦੇਣ ਵਾਲੀ ਅੱਗ ਤੇ ਵਰੁਣ ਦੇਵਤਾ ਵਰਗੇ ਮੇਰੇ ਪਾਣੀ ਧਰਨ ਵਾਲੇ ਪਨਿਹਾਰੇ ਨੂੰ, ਤੇ ਇਸ ਕਰਕੇ ਮੇਰੇ ਦੁਆਰੇ ਤੇ ਜਚ ਵਿਦਿਆ ਆਦਿ ਗਿਆਨ ਕਰਦੇ ਨੇ, ਕਿਉਂ ਤੇਰੇ ਸਾਰੇ ਮੇਰੇ ਚੇਲੇ ਬਣਾਏ ਧਰਨੇ, ਤੇ ਇਸ ਕਰਕੇ ਕਿਉਂ ਕਿਉਂ ਕਰਾਉਣੀ ਹੈ। ਪਰ ਸਭ ਕੁਛ ਹੋਇਆ ਇੰਨਾ ਕੁਛ ਹੋਣ ਦੇ ਬਾਵਜੂਦ ਕਿ ਰਾਵਣ ਇਸ ਸੰਸਾਰ ਤੋਂ ਚਲਾ ਗਿਆ। ਹੇ ਮਾਤਾ ਨਾਨਕੀ, ਮੇਰੇ ਸਤਿਕਾਰਯੋਗ ਮਾਤਾ, ਵੱਡਿਆਂ ਭਾਗਾਂ ਨਾਲ ਵੀ ਹੈ ਕਿਤੇ ਆਪਣੇ ਵਿਰਸੇ ਦੀ ਪਹਿਚਾਣ ਕਰ, ਵੇਖਣਾ ਕਰ, ਤੈਨੂੰ ਜੇ ਪਤੀ ਮਿਲਿਆ ਉਹ ਵੀ ਗੁਰੂ ਰੂਪ ਦੇ ਅੰਦਰ ਮਿਲਿਆ, ਗੁਰੂ ਸੰਸਾਰ ਦਾ ਜਗਤ ਗੁਰੂ, ਤੇ ਉਸ ਦੀ ਪਤਨੀ ਕਹਿਲਾਈ, ਤੇ ਇੱਕ ਗੁਰੂ ਦੀ ਨੂੰਹ ਕਹਿਲਾਈ, ਤੇ ਇੱਕ ਗੁਰੂ ਦੀ ਪੋਤ ਨੂੰਹ ਕਹਿਲਾਈ, ਤੇ ਫਿਰ ਇੱਕ ਗੁਰੂ ਦੀ ਮਾਂ ਕਹਿਲਾਈ, ਤੇ ਇੱਕ ਗੁਰੂ ਦੀ ਦਾਦੀ ਕਹਿਲਾਉਣ ਵਾਲੀ ਹੈ। ਐਡੇ ਭਾਗਾਂ ਵਾਲੀ ਤੇਰੀ ਮੰਗ ਹੁੰਦੀ ਹੈ, ਤੇਰੀ ਵਰਗੀ ਸੰਸਾਰ ਚ ਕੌਣ ਹੋਏਗੀ ਭਾਗਾਂ ਵਾਲੀ, ਤੂੰ ਤੇ ਸਰਵ ਸ੍ਰੇਸ਼ਟ ਨੇ। ਇਸ ਲਈ ਜਿਹੜੇ ਦੇ ਵੱਡੇ ਵੱਡੇ ਪਰਿਵਾਰ ਸਨ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰਦੀ, ਉਹਨਾਂ ਬੱਤੀ ਵੱਡੇ ਪਰਿਵਾਰ ਵਾਲਾ ਚਲਾ ਗਿਆ। ਤੇ ਅੱਗੇ ਦੱਸਦੇ ਹਨ ਕਹਿ ਨਾਨਕ
ਸਿਰ ਕੱਛ ਨਹੀਂ ਸੁਪਨੇ ਸੰਸਾਰਾ।
ਸਤਿਗੁਰੂ ਮਹਾਰਾਜ ਕਹਿੰਦੇ ਕਿਉਂਕਿ ਮਾਤਾ ਨੂੰ ਇਹ ਸਲੋਕ, ਇਹ ਸੰਸਾਰ ਦੇ ਅੰਦਰ ਮਾਤਾ ਸਥਿਰ ਸਥਿਰ ਕੁਛ ਵੀ ਕੋਈ ਚੀਜ਼ ਨਹੀਂ ਹੈ, ਸੁਪਨੇ ਵਰਗਾ ਹੀ ਹੈ ਸੰਸਾਰ, ਸੁਪਨੇ ਦੇ ਪਦਾਰਥਾਂ ਨੂੰ ਨਹੀਂ ਹੋਏਗਾ ਮਾਤਾ, ਇਹ ਸੰਸਾਰ ਸੁਪਨਾ ਹੈ। ਦੂਸਰਾ ਭਾਵ ਇਸ ਦਾ ਸਲੋਕ ਦੇ ਅਰਥ ਹੋਰ ਵੀ ਹਨ ਬਹੁਤ, ਆਪਾਂ ਸਮੇਂ ਦਾ ਵੀ ਖਿਆਲ ਕਰਕੇ ਮਨਾਉਣੀ ਔਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋਂ ਨਾ ਹੀ ਰਾਜ ਮਾਲਾ ਅਜੇ ਇਹਨਾਂ ਆਪਣੇ ਕੋਲ ਪਦਾਰਥ ਗੁਰੂ ਕੀ ਬਾਣੀ ਦਾ ਰਹੀ ਹੈ ਜਿਹਦੇ ਵਿਚਾਰ ਅਜੇ ਹੋਣੀ ਹੈ, ਇਸ ਲਈ ਆਪਾਂ ਥੋੜਾ ਜਿਹਾ ਸੰਖੇਪ ਕਰ ਰਹੇ ਹਾਂ, ਕਿਵੇਂ ਕਰਦੇ ਨੇ ਕਿ ਕੁਝ ਅਰਥ ਜ਼ਰੂਰੀ ਵੀ ਹਨ ਜਿਹੜੇ ਛੱਡੇ ਵੀ ਨਹੀਂ ਜਾ ਸਕਦੇ, ਤੇ ਜੇ ਆਪਾਂ ਆਪਣੇ ਵਿਚਾਰ ਨੂੰ ਇੱਥੇ ਰੋਕ ਲਿਆ ਕਿ ਜਿਵੇਂ ਰਾਵਣ ਗਿਆ ਉਵੇਂ ਹੀ ਰਾਮ ਜੀ ਗਏ ਨੇ, ਫਿਰ ਕੋਈ ਬਹੁਤਾ ਫਰਕ ਨਹੀਂ ਹੋਇਆ ਰਾਮ ਦੇ ਜਾਣ ਦਾ ਰਾਵਣ ਦੇ ਜਾਣ ਦਾ, ਫਿਰ ਤਾਂ ਕੋਈ ਗੱਲ ਗਲਤ ਹੀ ਨਹੀਂ, ਰਾਮ ਤੇ ਰਾਵਣ ਦੇ ਜਾਣ ਦਾ ਕੋਈ ਅੰਤਰ ਹੀ ਨਹੀਂ, ਬਹੁਤ ਅੰਤਰ ਹੈ। ਸੰਸਾਰ ਦੇ ਸਰੀਰ ਕਰਕੇ ਰਾਮ ਦੀ ਅੱਜ ਨਹੀਂ ਹੈ, ਰਾਵਣ ਦੀ ਨਹੀਂ ਹੈ, ਪਰ ਰਾਮ ਦਾ ਜਸ ਤਾਂ ਹੈ ਨਾ, ਰਾਵਣ ਦਾ ਕੀ ਹੈ ਅਪ ਜਸ, ਗਲੇ ਦਾ ਸਿਰ ਬਣਾ ਕੇ ਇਹਦਾ ਉਹ ਦਸਾਂ ਸਿਰਾਂ ਦੇ ਵਿੱਚ ਲਾਇਆ ਜਾਂਦਾ ਵੀ ਖੋਤੇ ਵਰਗੀ ਅਕਲ ਵੀ ਸੀ ਇਸਦੀ, ਜੁੱਤੀਆਂ ਮਾਰੀਆਂ ਜਾਂਦੀਆਂ, ਉਹਦੇ ਪੁਤਲੇ ਸਾੜੇ ਜਾਂਦੇ ਨੇ, ਬੁਰਾਈ ਦਾ ਪ੍ਰਤੀਕ ਸੀ। ਸੋ ਇਹ ਕਰਕੇ ਸਾਥ ਰੂਪ ਇਹਦਾ ਦੂਸਰਾ ਅਰਥ ਬਣਦਾ ਹੈ, ਧਿਆਨ ਦੇ ਨਾਲ ਸੁਣੋ ਫਿਰ ਚਲੋ ਜੀ, ਰਾਮ ਗਏ
ਰਾਵਣ ਗਏ ਜਾ ਕੋ ਵਹ ਪਰਵਾਰ।
ਕਹਿੰਦੇ ਜਿਸ ਵੇਲੇ ਰਾਮ ਗਏ, ਰਾਮ ਕਿੱਥੇ ਗਿਆ, ਜਦੋਂ ਲੰਕਾ ਦਾ ਪੁਲ ਬਣ ਕੇ ਪੁਲ ਤਿਆਰ ਹੋ ਕੇ ਰਾਮ ਜੀ ਲੰਕਾ ਗਏ, ਜਦੋਂ ਲੰਕਾ ਚਲੇ ਗਏ ਤੇ ਲੋਕ ਉਦੋਂ ਸਮਝ ਗਏ ਕਿ ਰਾਵਣ ਗਏ, ਰਾਵਣ ਦਾ ਪਤਨ ਹੋ ਜਾਣਾ। ਹੁਣ ਰਾਮ ਜਿੰਨੇ ਕੋਲ ਲੰਕਾ ਨਹੀਂ ਸੀ ਆਏ, ਬਸ ਰਾਮ ਨੂੰ ਉਨ੍ਹਾਂ ਚਿਰੇ ਸੀ, ਹੁਣ ਇੱਕੋ ਹੀ ਰਹੇਗਾ, ਹੁਣ ਲੰਕਾ ਪਤੀ ਨਹੀਂ ਰਹੇਗਾ, ਹੁਣ ਰਾਮ ਹੀ ਰਹੇਗਾ। ਰਾਵਣ ਗਿਆ, ਜਿਸ ਰਾਵਣ ਪਰਿਵਾਰ ਸੀ ਜਾਂ ਕੋਈ ਗੌਰ ਪਰਿਵਾਰ। ਬੋਲੋ ਜੀ।
ਰਾਮ ਗਯੋ ਰਾਵਣ ਗਯੋ ਜਾ ਕੋ ਵਹ ਪਰਿਵਾਰ।
ਤੀਸਰਾ ਸ਼ਾਸਤਰ ਜੀ, ਰਾਵਣ ਦੇ ਜਾਣ ਦਾ ਕਾਰਨ ਕੀ ਬਣਿਆ? ਕਹਿੰਦੇ ਰਾਮ ਗਏ, ਜਦੋਂ ਰਾਵਣ ਦੇ ਹਿਰਦੇ ਦੇ ਵਿੱਚੋਂ ਰਾਮ ਗਏ, ਹਿਰਦੇ ਵਿੱਚੋਂ ਰੱਬ ਦਾ ਢਾਇ ਖਤਮ ਹੋ ਗਿਆ, ਰਾਵਣ ਹੀ ਗਏ ਹਿਰਦੇ। ਠੀਕ ਹੀ ਹੈ, ਰਾਵਣ ਗਏ, ਰਾਵਣ ਦਾ ਪਤਨ ਹੋ ਗਿਆ, ਜਿਹਨਾਂ ਦਾ ਜਿਹੜਾ ਪਰਿਵਾਰ ਸੀ, ਇਸ ਲਈ ਸੁਧਰੇ, ਸੰਸਾਰ ਸੁਧਰੇ ਨਹੀਂ ਹੋਇਆ। ਤੇ ਫਿਰ ਕਹਿੰਦੇ ਹੁਣ ਇਸ ਦਾ ਭਾਵ ਹੈ ਕਿ ਜਗਿਆਸੂ ਪ੍ਰਤੀ ਕੀ ਕਹਿੰਦੇ ਨੇ, ਆਪਣੇ ਸਿੱਖ ਨੂੰ ਕਹਿੰਦੇ ਨੇ, ਫਿਰ ਉਹਨਾਂ ਜੀ
ਪਰਿਵਾਰ
ਜੋ ਰਮਿਆ ਹੋਇਆ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਬੇਟਾ, ਏਕ ਰਾਮ ਕਾ ਸਗਰ ਕੁਸਾਰਾ, ਏਕ ਰਾਮ ਸਭ ਹੋ ਕੇ ਨਿਆਰਾ, ਚਾਰ ਪ੍ਰਕਾਰ ਦਾ ਰਾਮ। ਜਦੋਂ ਜਗਿਆਸੂ ਦੇ ਹਿਰਦੇ ਵਿੱਚ ਰਾਮ ਗਏ, ਪਰਮੇਸ਼ਵਰ ਦਾ ਨਾਮ ਹਿਰਦੇ ਹੀ ਚੜਾ ਗਿਆ, ਇਸ ਹਿਰਦੇ ਰੂਪੀ ਲੰਕਾ ਦੇ ਅੰਦਰ ਇੱਕ ਹੰਕਾਰ ਰੂਪੀ ਰਾਵਣ ਰਹਿੰਦਾ ਹੈ। ਰਾਵਣ ਗਏ, ਉਦੋਂ ਹੰਕਾਰ ਚਲਾ ਗਿਆ, ਜਿਸ ਹੰਕਾਰ ਦਾ ਅਸਲੀ ਸੰਪਦਾ ਰੂਪ ਕੌਮ ਕੋ ਲੋਭ ਆਦ ਅਵਿਦਿਆ ਸੰਤਾ ਆਦ, ਇਹ ਬਹੁ ਪਰਿਵਾਰ, ਬਹੁਤ ਵੱਡਾ ਪਰਿਵਾਰ ਹੈ। ਇਹ ਸਾਰਾ ਹੀ ਪਰਿਵਾਰ ਹੰਕਾਰ ਦਾ ਖਤਮ ਹੋ ਜਾਂਦਾ। ਤੇ ਰਾਮ ਗਏ, ਜਦੋਂ ਜਗਿਆਸੂ ਦੇ ਹਿਰਦੇ ਵਿੱਚ ਰਾਮ ਚਲਾ ਗਿਆ ਤਾਂ ਅਗਿਆਨ ਰੂਪੀ ਰਾਵਣ ਗਏ, ਉਹਦੇ ਹਿਰਦੇ ਵਿੱਚ ਅਗਿਆਨ ਮਿਟ ਗਿਆ। ਜਿਸ ਅਗਿਆਨ ਵਿੱਚ ਉਹ ਸੰਸਾਰ, ਅੱਜ ਸੰਸਾਰ ਅਗਿਆਨ ਦੇ ਵਿੱਚ ਆਇਆ, ਬਹੁ ਪਰਿਵਾਰ, ਬਹੁਤਾ ਪਰਿਵਾਰ ਹੈ, ਅਗਿਆਨ ਦੇ ਪਰਿਵਾਰ ਹੈ ਸਾਰਾ, ਜਾਂ ਕਿ ਬਹੁ ਪਰਿਵਾਰ। ਇਸ ਪ੍ਰਕਾਰ ਕਹਿੰਦੇ ਨੇ, ਕਹੋ ਨਾਨਕ ਸੁਣ ਰੇਵਨ, ਹੇ ਮੈਨੂੰ ਸੁਣਨਾ ਕਰ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਫਿਰ ਕੱਚ ਨਹੀਂ ਸੁਪਰੇ ਦੀ, ਸੰਸਾਰ ਸਾਰਾ ਇਹ ਸੁਪਰੇ ਦੀ ਨਿਆਈ ਹੈ।
ਚਿੰਤਾ ਤਾ ਕੇ ਕੀਜੀਐ ਜੋ ਅਨਹੋਨੀ ਹੋਏ।
ਇਹ ਦੂਸਰਾ ਸਲੋਕ ਹੈ ਮਾਤਾ ਪਿਤਾ ਪੰਜਾਹਵੇਂ, ਤੇ ਅਕਮੰਡਵੇਂ ਸਲੋਕ ਹੈ, ਦੋ ਸਲੋਕ ਹੈ ਮਾਤਾ ਨਾਨਕੀ ਪ੍ਰਤੀ। ਕਹਿੰਦੇ ਹੇ ਮਾਤਾ, ਜੋ ਉਪਜੇ ਸੰਸਾਰ ਚ ਜਿਹੜੀ ਵੀ ਚੀਜ਼ ਪੈਦਾ ਹੋਈ ਹੈ, ਜਿਹਦਾ ਵੀ ਜਨਮ ਹੋਇਆ, ਸੋ ਦਿਨਸ ਹੈ, ਇਹ ਤਾਂ ਦਿਨਸੇਗੀ, ਇਹ ਤਾਂ ਜਾਏਗੀ ਸੰਸਾਰ ਤੋਂ। ਜੋ ਉਪਜੇ ਸੋ ਦਿਨਸ ਹੈ, ਪਰ ਅੱਜ ਕੇ ਕੱਲ ਇੰਨੀ ਫਰਕ ਹੋਇਆ ਕਿ ਅੱਜ ਤੇ ਕੱਲ, ਕੋਈ ਅੱਜ ਮਰ ਰਿਹਾ ਤੇ ਕੱਲ ਮਰੇਗਾ, ਇੰਨਾ ਕੰਪਨ ਹੋ ਸਕਦਾ। ਇਸ ਕਰਕੇ ਇਹ ਤੇ ਜਾਣਾ ਹੈ ਸੰਸਾਰ ਦੇ ਵਿੱਚ, ਸਭ ਕੁਝ ਸੰਸਾਰ ਤੋਂ ਚਲਾ ਜਾਏਗਾ।
ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ।
ਇਹ ਮਾਰਗ ਸੰਸਾਰ ਦੇ ਵਿੱਚ, ਸੰਸਾਰ ਦਾ ਇੱਕ ਮਾਰਗ ਹੀ ਰਸਤਾ ਹੈ ਕਿ ਕਿਸੇ ਨੇ ਵੀ ਨਹੀਂ ਰਹਿਣਾ, ਸੰਸਾਰ ਜਾਏਗਾ। ਔਰ ਅੱਜ ਕੱਲ੍ਹ ਕਰਨਾ ਜਾ ਰਿਹਾ ਹੈ, ਇਸ ਕਰਕੇ ਸੰਸਾਰ ਦੀ ਐਸੀ ਜੋ ਦਸ਼ਾ ਹੈ, ਇਹ ਮਾਤਾ ਨੇ ਇਹ ਉਪਦੇਸ਼ ਜਿਹੜਾ ਆਪਣੀ ਚਿੰਤਾ ਦਾ ਕੀ ਪੜਿਆ ਨਹੀਂ ਬੇਟਾ, ਚਿੰਤਾ ਤਾਂ ਕੀ ਕੀਜੀ ਹੈ, ਇਹ ਰਾਤ ਕਰਕ ਰਹਿੰਦਾ ਸੀ। ਚਿੰਤਾ ਤਾਂ ਕੀ ਕੀਜੀ ਹੈ ਮਾਤਾ, ਚਿੰਤਾ ਉਹ ਵੀ ਕਰੀਏ ਜੇ ਕੋਈ ਅਣਹੋਣੀ ਗੱਲ ਹੋਣੀ ਹੋਵੇ, ਜਿਵੇਂ ਜਿਹੜੀ ਨਾ ਹੋਣੀ ਹੋਵੇ ਉਹ ਹੋ ਜਾਵੇ। ਇੱਥੇ ਤਾਂ ਅਣਹੋਣੀ ਗੱਲ ਹੋਈ ਹੋਣੀ, ਮਰਨਾ ਸਾਰਿਆਂ ਦੇ ਸਿਰ ਤੇ ਹੈ, ਇਸ ਲਈ ਜੇ ਨਵੇਂ ਸਰੀਰ ਤੇ ਆ ਗਿਆ, ਇਹ ਅਣਹੋਣੀ ਗੱਲ ਥੋੜੀ ਹੈ ਕਿ ਪਹਿਲਾਂ ਹੁੰਦੀ ਆਈ ਹੈ। ماوا کی کچھ مرضی آئی کہ میں تو دھرم واسطے مر گیا. یہ مارگ سنسار کو نانک سر نہیں, کوئی بھی سنسار بھی سر نہیں ہے, ہمیشہ کسی نے نہیں رہنا ہے. یہ دیش لوک ماتا نانکی جی پرتی لکھ کے ہوں ایک سلوک اپنے محل ساڈے پوج نیک ستکاری یوگ دادی ماں ماتا گزر کور پرتی ہے. اگلا سلوک کہیں
جو پڑھو سو بن سہ پرو آج کا کالا.
دبنگ سلوک ماتا جی نے سنا کے کہہ رہے ہیں کہ ہی گزر کر کہ ویخنا کر جہاں بھی سنسار بھی پیدا ہوا ہے تو انسان لا کے اج تو کل کے این فرق ہو سکتا ہے, پہلے آج کے کال ویسے این فرق ہے. میں اج کبھی تمہیں کر لینا کہے گا اس انسار کا مارگ ایسا ہی ہے. اج کل کر دیں کال گیا پہ پہلے آج کے کال اگے بہرے نانک ہر گن
نانک ہر گن گائے لے چال سگل جنجالا.
ستگرو مہاراج کہیں یہ جنجال چھڑ دے, یہ مایا دا موہ دا جنجال ہے جہاں تمہیں یاد کر رہی ہے. یہ کرنا کی ہے نانک ہر گن گائے لے واہگرو کے گن گا پرمیشور کی رندگی کر, چھڑ دے سارا جنجال. پندرہ دن کا موہ ٹوٹا تین کر سنگ سچے سواریا سنسار جھوٹا ہے.
دوہرا بال چھٹ کے او بندن پرے کچھو نہ ہو تو اپائے.
پھر ستگرو مہاراج نے کہا تمہیں سکھا میں ماتا واسطے بھی لکھ دیتے سلوک, میں اپنی دھرم سپتنی واسطے بھی لکھ دیتے. کہ میرے صاحبزادے کا کی حال سی؟ کہ مہاراج بہت نڈر سوا دے اور تیرے تو کوئی راستہ نہیں ہے, وہ تو انہوں نے مہاراج کہنے چڑ جی جی تانا منگا دستا انہوں نے دن کی لوڑ ہے کہ تمہیں تو پہلے مل رہا انہوں نے بھی ہوں یہ کرتے ہیں جتنے سکھا نے میں اپنی مہنا نے اپنی دادی ماں نے کچھ نہ کچھ کیا ہے تب جو اپنے صاحبزادے کچھ نہ کیا جو انصافی ہے. اس لیے پھر ستگرو مہاراج نے کہ دونوں جو ارتھ رکھ کے دونوں اچارن کرو کہ دیکھیے سی میرے پتر نے نشچا میرے سے کنا کہ انہوں نے گرو نانک کا روپ جان گیا کہ ایک بات ہی سمجھ گیا. تو نشچا پرکھنے واسطے ایک دوہرا اچارن کر دیتا تے اے دوہرا لکھ کے ستگرو مہاراج نے کہہ رہے ہیں پڑھتے سو کہ ستگرو مہاراج نے لکھ دیتا کہ بال چھٹ کے بندن پرے ہی میرے پتر میرا ایس وی بل جڑا ہے تو تا میرے تو چھٹ گیا. بندن پے دن بیڑیاں پہ ہٹ کے لگن دے وہ پنجرے کو میں بیٹھا سگڑے کھڑے نا بھی کتنے کھڑے جان کے کہہ دیتا مہاراج نے کہ بل چھٹ کے بندن پڑے بندن میں نہیں پائے گا کچھ نہ ہو تو پائے ہوں کوئی یتن نہیں ہے کوئی اٹا نہیں ہے. تو ہوں اگلی تکلیف کہیں گے ہوں
سہائے
گرو تیگ بہادر صاحب کہیں اب ہوں اوٹ ہر کہ پرماتما کی اوٹ ہے جی کتنے یہ ہاتھی کی طرح سہائی ہو جائے بازی ہوئے سہائے اتنا تھی وہ روپ تھوڈا نام بھی دے دینا وہ نام بھی دے دینا. انہیں ہاتھی کی سہایتا کی سی ہری ہر شیتر ہوئے تو سہائے اہم میری سہایتا کر جان کے گل کہ مہاراج ہاتھی ایرا ہاتھی سی ساتھ جی پچھلے جنم گندر سی یہ آپس بچ انہوں نے بیٹھ گیا ہو کر کے خراب ہو گیا. خراب ہو کے ایک پنڈیا بن گیا ایک ہاتھی بن گیا. تو یہ جا پا ویر جی کتنے کدے پشو پشو بھی لڑ پہ کتے کتے لڑ پہ منک بھی ہستے کدے پرا ویر بھی آ گئے دن گل تو لڑ پہ تو سنسکار ہوں گے تو پانی چ بڑے انہیں پنڈا پا رہی ہیں ਪਟਨਾ ਸਾਹਿਬ ਗੁਰੂ ਕਾ ਤਖ਼ਤ ਇੱਥੋਂ 8 ਮੀਲ ਤੇ ਗੰਡਕੀ ਨਦੀ ਹੈ ਸਾਹਿਬ ਸਿੰਘ ਜੀ, ਸਵਰਨਪੁਰ ਪਿੰਡ ਹੈ, ਹੁਣ ਤਾਂ ਕਸਬਾ ਵੀ ਬਣ ਗਿਆ, ਉਹ ਸਵਰਨਪੁਰ ਐਨ ਨਦੀ ਦੇ ਕੰਢੇ ਦੇ ਉੱਤੇ ਗੰਡਕੀ ਨਦੀ ਦੇ ਜਿੱਥੋਂ ਇਹ ਪੱਥਰ ਨਿਕਲਦੀ ਉਹਨੇ ਧਾਰੀ ਹੁੰਦੀ ਹੈ, ਜਿਹਨੂੰ ਮੰਦਰਾਂ ਦੇ ਅੰਦਰ ਠਾਕਰ ਕਹਿ ਕੇ ਪੂਜਿਆ ਜਾਂਦਾ, ਭਗਵਾਨ ਨੂੰ ਸ਼ਰਾਪ ਹੋਇਆ ਹੈ, ਬੜੀ ਪੁਰਾਣੀ ਕਹਾਣੀ ਹੈ ਪੁਰਾਣਕ। ਤੇ ਉੱਥੇ ਹਰੀਹਰ ਖੇਤਰ, ਜਿਹੜਾ ਮੈਨੂੰ ਹਰੀਹਰ ਖੇਤਰ, ਉੱਥੇ ਪੰਜੇ ਤੇ ਹਾਥੀ ਦਾ ਦੁੱਧ ਹੈ। ਭਗਵਾਨ ਵਿਸ਼ਨੂੰ ਨੇ ਹਾਥੀ ਦੀ ਪੁਕਾਰ ਸੁਣ ਕੇ ਜਲ ਹੀ ਸਰਵ ਗਹੀ ਕਿਰਪਾ ਨਿਜ ਗਾਜੇ ਗ੍ਰਹਿ ਤੇ ਛੂਟਾ, ਗ੍ਰਹਿ ਕਢਿਆ ਗਜ ਹਾਥੀ, ਮਹਿਮਾ ਨਾਮ ਕਹਾ ਲੈ ਵਰਮੇ ਰਾਮ ਕਹਿਤ ਬੰਧਨ ਕਰ ਝੂਟਾ। ਤੇ ਇਸ ਵੇਲੇ ਸੁਦਰਸ਼ਨ ਚੱਕਰ ਦੇ ਤਮੇਰ ਨੇ ਪਿੰਡਾਂ ਕੱਟੀਆਂ ਤੇ ਉਹਦੀ ਰੱਖਿਆ ਕੀਤੀ। ਮਹਾਰਾਜ ਕਹਿੰਦੇ ਗੱਲ ਜੀ ਹੋਏ ਸਾਹਿਬ, ਹੁਣ ਤੁਸੀਂ ਦੇਵਿੰਦ ਲਾਇਕ ਸਹਾਇਤਾ ਕਰ ਮੇਰੀ, ਇਹ ਲਿਖ ਦਿੱਤਾ। ਦੂਸਰਾ ਇਹਦੇ ਵਿੱਚ ਤੇ ਹੋਰ ਅਰਥ ਵੀ ਲਿਖ ਦਿੱਤਾ ਵੀ ਪੁੱਤਰ ਸਮਝੀ ਆ ਕੇ ਦੇਖਦੇ ਵੀ ਮੈਂ ਇਹਦੇ ਚ ਦੋ ਤਿੰਨ ਅਰਥ ਇੱਕੋ ਹੀ ਜ਼ਰੂਰ ਰੱਖ ਲੈਣੇ, ਤੇ ਕਿੱਥੇ ਖੜਦਾ ਤਰਖਣੇ ਵਾਸਤੇ। ਤੇ ਸਤਿਗੁਰੂ ਮਹਾਰਾਜ ਨੇ ਫਿਰ ਇਹਦੇ ਵਿੱਚ ਐਸੀ ਵਿਚਾਰ ਬਲ ਛੁੱਟ ਕੇ ਫਿਰ ਪੜੋ ਜੀ,
ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ।
ਸਤਿਗੁਰੂ ਮਹਾਰਾਜ ਕਹਿੰਦੇ ਹਿੰਦੁਸਤਾਨ ਦੇ ਜਿਹੜੇ ਹਿੰਦੂ ਬ੍ਰਾਹਮਣ ਨੇ ਤੇ ਹਿੰਦੂ ਧਰਮ ਵਾਲਿਆਂ ਦੇ ਵਿੱਚ ਅੱਜ ਗੱਲ ਨਹੀਂ ਹੈ ਮੇਰੇ ਪੁੱਤਰ, ਬਲ ਛੁੱਟ ਕੇ ਇਹਨਾਂ ਦਾ ਬਲ ਖਤਮ ਹੋ ਗਿਆ। ਇਹਨਾਂ ਦਾ ਬਲ ਕੀ ਦੇਵਤੇ ਸੀ, ਦੇਵਤੇ ਜਵਾਬ ਦੇ ਗਏ ਉਹਨਾਂ ਨੂੰ, ਸ਼ਿਵ ਜੀ ਨੇ ਕਸ਼ਮੀਰ ਦੇ ਬ੍ਰਾਹਮਣ ਨੂੰ ਜਵਾਬ ਦਿੱਤਾ ਵੀ ਮੇਰੇ ਤੋਂ ਕੁਛ ਨਹੀਂ ਕਰ ਰਹੇ, ਜਿਹੜੀ ਕਾਲੀ ਕਲਕੱਤੇ ਵਾਲੀ ਉਹ ਵੀ ਪਹਾੜਾਂ ਦੇ ਵਿੱਚ ਜਾ ਕੇ ਛੁੱਪ ਗਈ, ਕਰ ਗਈ ਧੋਣ ਖਾਲੀ, ਧੋਣੇ ਖਾਲੀ ਕਰ ਗਈ ਤੇ ਉਹਨੇ ਪਤਾ ਹੀ ਨਹੀਂ। ਇਸ ਕਰਕੇ ਕਹਿੰਦੇ ਬਲ ਛੁੱਟ ਗਏ, ਇਹਨਾਂ ਦਾ ਬਲ ਛੁੱਟ ਗਿਆ, ਬੰਧਨ ਪਰੇ ਇਹਨਾਂ ਦੇ ਅੱਜ ਧਰਮ ਨੂੰ ਤੋੜਿਆ ਜਾਂਦਾ, ਇਹਨਾਂ ਦੀ ਬਹੁ ਬੇਟੇ ਦੀ ਇੱਜ਼ਤ ਵਿਗਾੜੀ ਜਾਂਦੀ ਹੈ। ਬਲ ਛੁੱਟ ਕੇ ਬੰਧਨ ਪਰੇ ਪਸ਼ੂ ਨੇ ਹੋ ਤੋਂ ਪਾਏ, ਇਹਨਾਂ ਨੇ ਕੋਈ ਤੇਰੀ ਯਤਨ ਨਹੀਂ ਹੋ ਰਿਹਾ। ਹੇ ਮੇਰੇ ਪੁੱਤਰ,
ਕਹੋ ਨਾਨਕ ਅਬ ਓਟ ਹਰਾ ਗਜ ਜਿਉਂ ਹੋ ਸਹਾਏ।
ਹੇ ਮੇਰੇ ਪੁੱਤਰ, ਇਹ ਜਿਹੜਾ ਔਰੰਗਜ਼ੇਬ ਹੈ ਨਾ, ਇਹ ਤੰਦੂ ਹੈ, ਇਹਦੀਆਂ ਸ਼ਰ੍ਹਾਂ ਦੀਆਂ ਤੰਦਾਂ ਨੂੰ, ਇਹਦੀਆਂ ਸ਼ਰ੍ਹਾਂ ਦੀਆਂ ਤੰਦਾਂ ਨੇ ਹਿੰਦੁਸਤਾਨ ਦੇ ਹਿੰਦੂ ਧਰਮ ਰੂਪੀ ਹਾਥੀ ਨੂੰ ਫੜ ਲਿਆ ਆਪਣੇ ਸ਼ਹਿਰ ਦੀਆਂ ਕੰਧਾਂ ਨਾਲ। ਕਹਿੰਦੇ ਹੁਣ ਤੂੰ ਆਪਣੇ ਤੀਰ ਕਮਾਨ ਨੂੰ ਸੰਭਾਲ, ਭਗਵਾਨ ਦੇ ਕੋਲ ਸੁਦਰਸ਼ਨ ਚੱਕਰ ਸੀ, ਤੂੰ ਆਪਣੇ ਤੀਰਾਂ ਦੇ ਨਾਲ ਕੱਟ ਦੇਣਾ ਕੰਧਾਂ, ਧਰਮ ਦੀ ਵਿਰੋਧ ਕਰੀ ਬਹਾਦਰ ਬਣ ਗਿਆ, ਕੱਟ ਦੇ ਸਿਰਾਂ ਦੀਆਂ ਕੰਧਾਂ, 14 ਲੜਾਈਆਂ ਲੜੀਆਂ ਦਾਤੀ ਦੀ ਗੱਲ ਸੁਣ ਕੇ ਮਹਾਰਾਜ ਨੇ ਦੀਵਸ ਦਾ ਇਸ਼ਾਰਾ ਦੇ ਦਿੱਤਾ। ਗਲ ਜੀ ਹੋ ਸਹਾਏ, ਇਹਨਾਂ ਦੇ ਰਾਹ ਤੇ ਵਿਸ਼ਨੂੰ ਬਣ ਗਿਆ, ਵਿਸ਼ਨੂੰ ਦਾ ਸੁਦਰਸ਼ਨ ਚੱਕਰ ਤੇਰੇ ਤੀਰ ਬਣ ਜਾਣ, ਆਜ਼ਾਦ ਕਰਾ ਦੇ ਭਾਰਤ ਨੂੰ, ਗਰੀਬ ਲੋਕ ਸੁਖੀ ਬਚਨ, ਇਹ ਅਰਥ ਰੱਖਦਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਜਦੋਂ ਸਾਹਿਬ ਸਿੰਘ ਜੀ ਤੇ ਅਰਥ ਲਿਖਦੇ, ਅਰਥ ਦੇ ਹੋਰ ਵੀ ਬਣਦੇ ਨੇ, ਆਪਾਂ ਅੱਗੇ ਵੀ ਕਾਫ਼ੀ ਅਜੇ ਬਾਣੀ ਇੱਥੇ ਤੇ ਰਹਿੰਦੀ ਹੈ। ਤੇ ਸਤਿਗੁਰੂ ਮਹਾਰਾਜ ਨੇ ਕੱਲਾ ਆਹ ਦੋਹਰਾ ਜਿਹੜਾ ਹੁਣ ਆਪ ਜੀ ਨੇ ਸੁਣਿਆ ਹੈ ਤੇ ਜਿਹਦੇ ਮੂਹਰੇ ਦੋਹਰਾ ਲਿਖਿਆ, ਇਹ ਪ੍ਰਬੰਧਨ ਹੈ। ਬਵੰਜਾ ਦੇ ਪਿੱਛੇ ਉਹਨਾਂ ਨੇ ਅਣਜਾ ਉਹਨੇ ਸਿੱਖਾਂ ਪ੍ਰਤੀ, 50 ਤੇ 51 ਹੋਣੇ ਮਾਤਾ ਨਾਨਕੀ ਪ੍ਰਤੀ, 52 ਹੋਣੇ ਮਾਤਾ ਗੁਜਰ ਕੌਰ ਪ੍ਰਤੀ, ਇਹ ਪ੍ਰਬੰਧਨ ਹੈ। ਤੇ ਪ੍ਰਬੰਧ ਇਹਦੇ ਮੂਹਰੇ ਦੋਹਰਾ ਲਿਖਿਆ, ਵੱਖਰੀ ਕਿਸਮ ਦਾ ਗਣਪਤ ਦੋਹਰਾ ਲਿਖਤਾ ਇਹਦੇ ਮੂਹਰੇ, ਉਹਨਾਂ ਦੇ ਮੂਹਰੇ ਸਲੋਕ ਲਿਖਿਆ, ਚਾਲ ਦਾ ਬਹੁਤਾ ਫਰਕ ਨਹੀਂ ਹੈ, ਚਾਲ ਉਹੀ ਇੱਕੋ ਹੀ ਹੈ। ਤੇ ਸਤਿਗੁਰੂ ਮਹਾਰਾਜ ਨੇ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਬੰਧ ਲਾਇਆ, ਕਿਵੇਂ ਕਹਿੰਦੇ ਸਿੱਖਾ, ਕਹਿੰਦੇ ਮੈਂ ਵੀ ਰਸਤੇ ਚ ਮੈਂ ਅੱਕੇਗਾ, ਮੈਂ ਥੱਕੇਗਾ, ਮੈਂ ਕਿਵੇਂ ਭੁੱਖ ਲੱਗੂਗੀ, ਕਹਿੰਦੇ ਇਹ ਤਿੰਨ ਬਰਗਨ ਨਾ, ਮੈਂ ਕੋਈ ਖੜੇ ਨਾ, ਕਹਿੰਦੇ ਵੀ ਸੁਣਿਆ ਬਹੁਤ ਘੱਟ ਰਹਿੰਦਾ, ਤੇਰੇ ਜੁੰਮੇ ਇੱਕ ਜ਼ਰੂਰੀ ਕੰਮ ਪੈ ਗਿਆ ਵੀ ਆਹ ਜਿਹੜਾ ਦੋਹਰਾ ਨਾ ਇਹਦਾ ਉੱਤਰ ਲੈ ਕੇ ਆ ਮੇਰੇ ਪੁੱਤਰ ਕੋਲੋਂ, ਬਾਕੀ ਕਿਸੇ ਦੇ ਉੱਤਰ ਨਹੀਂ ਮੰਗਿਆ, ਨਾ ਆਪਣੀ ਮਹਿਰਾ ਕੋਲੋਂ ਮੰਗਿਆ, ਨਾ ਆਪਣੀ ਮਾਤਾ ਕੋਲੋਂ, ਨਾ ਅਨੁਜਾ ਸਰੋਤਾਂ ਦੀ ਸਿੱਖਾਂ ਕੋਲੋਂ, ਕਹਿੰਦੇ ਇਹਦਾ ਉੱਤਰ ਲੈ ਕੇ ਆ। ਚਲੋ ਜੀ ਸਤਿ ਸ਼੍ਰੀ ਅਕਾਲ। چل پیا واہ رائی تریا جا رہا ہے آنند پرساد پہنچ گیا. سکھوں کی ڈاٹ کے اندر ایک آ گیا دوا چلا گیا, ایک آ گیا دوا چلے گیا, پرانا پہ گیا سکھ آ گیا دلی تو. پہلے ساقا سن چکے سی دو سکھوں کا جو حال ہویا کہ ایک نے چیل دتا ایک نے رائے دتا, ماتا نانکی کا دل فرو ہے. اج بھی کوئی ان سخامی تک نہ اج بھی کوئی سنہا ایسا مل گیا, صرف آگے نے آ کے گرو گوبند سنگھ صاحب نے ملے. سنگت بیٹھی سی پترکار فری ماتا کے کول چلے گئے, سنگت بھی اتنی چلی, ماتا کے سامنے پترکار کھولی, سب دیا اکھا سجنے دیا گرو تیغ بہادر صاحب نے یاد کر کے سدگرو مہاراج نے اشارہ کیا کہ چٹھی پڑھ کے سنائی جائے.